ਆ ਸਾਰਾ ਦਿਨ ਤੇਰਾ ਜਿਹੜਾ ਮਨ ਹੈ ਇੰਨਾ ਵਿਕ੍ਰਿਤ ਹੋ ਗਿਆ, ਖਿਲਰ ਗਿਆ ਸੰਸਾਰ ਵਿਚ ਵੀ ਸਾਰਾ ਦਿਨ ਅਸੀਂ ਮੋਬਾਇਲ ਸੁਣਦੇ ਹਾਂ, ਹਜ਼ਾਰਾਂ ਲੋਕਾਂ ਨਾਲ ਗੱਲਾਂ ਚੱਲਦੀਆਂ ਨੇ, ਮਨ ਇੰਨਾ ਖਿੰਡ ਜਾਂਦਾ ਹੈ, ਪਰਤ ਕੇ ਉਹਦੇ ਵਿਚ ਰਸ ਕਿਵੇਂ ਪਏਗਾ? ਉਹਦੀ ਵੀ ਤੇ ਕੋਈ ਇਹ ਸੀਮਾ ਚਾਹੀਦੀ, ਰਸ ਤੇ ਇਸ ਰਾਹੀਂ ਆਉਣਾ ਨਾ, ਸਾਡੇ ਅੰਦਰ ਕੁਝ ਐਨਰਜੀ ਇਕੱਠੀ ਹੋਵੇਗੀ ਤੇ ਉੱਥੇ ਤਾਂ ਅਸੀਂ ਖਿਲਾਰ ਦਿੱਤੀ ਸਾਰਾ ਦਿਨ, ਪਰਤ ਕੇ ਅਸੀਂ ਉਹ ਸਾਰਾ ਕੁਝ ਕਰਕੇ ਫਿਰ ਰਸ ਚਾਹੁੰਦੇ ਹਾਂ, ਕਿਵੇਂ ਮਿਲੇਗਾ? ਇਸ ਲਈ ਇਹ ਦੋ ਚੀਜ਼ਾਂ ਕੱਢਣੀਆਂ ਆਪ ਜ਼ਰੂਰੀ ਨੇ, ਦਸਵੰਧ ਕੱਢਣਾ ਸਮੇਂ ਦਾ, ਇਹਨੂੰ ਕਹਿੰਦੇ ਨੇ ਖੱਟਣਾ, ਉਹਦੇ ਵਿੱਚ ਜਪਣਾ, ਵਣਜ ਕਰੋ ਵਣਜਾਰੇ ਵੱਖਰ ਲਿਓ ਸੰਭਾਲ, ਇਹ ਕਰਨਾ ਚਾਹੀਦਾ। ਇਕੱਲਾ ਕਥਾ ਕਹਾਣੀਆਂ ਵਿੱਚ ਸਾਧ ਸੰਗਤ ਸਮਾਂ ਨਹੀਂ, ਇਹ ਇਥੋਂ ਤੱਕ ਸਮਝ ਲੈਣਾ ਕਾਫੀ ਨਹੀਂ, ਇਹਨੂੰ ਕਰੋ ਜੀਵਨ ਦੇ ਵਿੱਚ, ਕਰਕੇ ਵੇਖੋ ਕਿ ਆਪਣਾ 24 ਘੰਟਿਆਂ ਵਿੱਚੋਂ 2.5 ਘੰਟੇ ਕੱਢਣੇ ਚਾਹੀਦੇ, ਉਹਦੇ ਵਿੱਚ ਬਾਣੀ ਪੜ੍ਹਨੀ ਚਾਹੀਦੀ, ਸਿਮਰਨ ਕਰਨਾ ਚਾਹੀਦਾ, ਫਿਰ ਇਸ ਚੀਜ਼ ਦਾ ਲਾਭ ਹੋਵੇਗਾ ਜਿਹੜਾ ਅਸੀਂ ਕੰਮ ਕਰਦੇ। ਤਾਂ ਫਿਰ ਇਹਨੂੰ ਗੁਰੂ ਨਾਨਕ ਸਾਹਿਬ ਪੰਡਿਤ ਨੂੰ ਸਮਝਾ ਰਹੇ ਨੇ, ਕਹਿਣ ਲੱਗੇ ਐਵੇਂ ਭੁਲੇਖੇ ਵਿੱਚ ਪਿਆ ਹੋਇਆ, ਪਿੱਛੋਂ ਚਲਾ ਜਾਏਗਾ ਸਭ ਕੁਝ, ਪਿੱਛੋਂ ਅਖੰਡ ਪਾਠ ਸਾਹਿਬ ਕਰਾ ਦੇਣਗੇ, ਇਹ ਹੋ ਜਾਏਗਾ। ਇਹ ਗੱਲ ਯਾਦ ਰੱਖ, ਤੂੰ ਖੁਦ ਤੇ ਕਰ, ਆਪ ਤੇ ਕਰਦਾ ਨੀ, ਤੂੰ ਰਵਾਇਤਾਂ ਦੇ ਉੱਤੇ ਵਿਸ਼ਵਾਸ ਕਰ ਲਿਆ, ਤੂੰ ਆਪ ਕਿਉਂ ਨੀ ਕਰਦਾ? ਆਪਣੇ ਹੱਥੀ ਕਰ, ਕਮਾ ਜਿਉਂਦੇ ਜੀ, ਤੈਨੂੰ ਪ੍ਰਮਾਤਮਾ ਨੇ ਸਰੀਰ ਦਿੱਤਾ ਹੈ, ਰਸਨਾ ਦਿੱਤੀ ਹੈ, ਹੱਥ ਦਿੱਤੇ ਨੇ ਉਹਨਾਂ ਨਾਲ ਸੇਵਾ ਕਰ, ਰਸਨਾ ਦਿੱਤੀ ਹੈ ਉਹਨੇ ਨਾਮ ਜਪ ਬਾਣੀ ਪੜ, ਕੰਨ ਦਿੱਤੇ ਨੇ ਉਹਦੇ ਨਾਲ ਗੱਲ ਸੁਣ ਗੁਰੂ ਦੀ, ਸਾਰਾ ਕੁਝ ਤੂੰ ਹੁਣ ਹੀ ਥੋੜਾ ਥੋੜਾ ਕਰ, ਤੇ ਫਿਰ ਜਦੋਂ ਤੂੰ ਵਾਪਸ ਮੁੜਨਾ ਹੋਵੇਗਾ ਤੇ ਤੇਰੇ ਕੋਲ ਛੋਟਾ ਛੋਟਾ ਕਰਕੇ ਬਹੁਤ ਕੁਝ ਹੋ ਜਾਏਗਾ, ਇਕੱਠਾ ਹੋ ਜਾਏਗਾ। ਇਹਨੂੰ ਕਹਿੰਦੇ ਨੇ ਗੁਰੂ ਸਾਹਿਬ, ਨਾਨਕ ਅੱਗੇ ਸੋ ਮਿਲੇ, ਅੱਗੇ ਉਹ ਹੀ ਮਿਲੇਗਾ ਤੈਨੂੰ ਜੋ ਕੁਝ ਤੂੰ ਖੁਦ ਕਰਨਾ, ਜੋ ਖੱਟਾ ਹੈ ਘਾਲ ਲੈ ਦੇ, ਜੋ ਤੂੰ ਖੱਟਣਾ ਹੈ ਘਾਲਦਾ ਹੈ, ਕਮਾਈ ਕਰਨਾ, ਇੱਥੇ ਦੋਵੇਂ ਪ੍ਰਕਾਰ ਦੀ ਘਾਲਣਾ ਹੈ, ਸੰਸਾਰ ਦੀ ਘਾਲਣਾ ਵੀ ਹੈ ਤੇ ਸਤਸੰਗਤ ਅਕਾਲ ਪੁਰਖ ਦੇ ਨਾਮ ਦੀ ਘਾਲਣਾ। ਉਹ ਬੰਦੇ ਦਾ ਖਜ਼ਾਨਾ ਬਣ ਜਾਏਗਾ ਅੰਦਰ, ਉਹਦਾ ਇਕੱਠ ਹੋ ਜਾਏਗਾ। ਇਸ ਲਈ ਸਤਿਗੁਰੂ ਦਾ ਮਤਲਬ ਪੰਡਿਤ ਨੂੰ ਸਮਝਾਉਣ ਦਾ ਇਹ ਹੈ, ਕਿਉਂਕਿ ਉਹ ਕਹਿੰਦੇ ਸਨ, ਉਹਨਾਂ ਨੇ ਇੱਕ ਤਰੀਕਾ ਤੋਰਿਆ ਸੀ ਕਿ ਤੁਸੀਂ ਕੋਈ ਚਿੰਤਾ ਨਾ ਕਰੋ, ਜਿੰਨੇ ਅਮੀਰ ਲੋਕ ਹੋ ਤੁਹਾਨੂੰ ਨਹੀਂ ਲੋੜ ਵੇਦ ਪੜ੍ਹਨ ਦੀ, ਤੁਹਾਨੂੰ ਕੋਈ ਲੋੜ ਨਹੀਂ ਗਿਆਨ ਦੀ, ਤੁਹਾਨੂੰ ਕੋਈ ਲੋੜ ਨਹੀਂ ਪ੍ਰਮਾਤਮਾ ਦੀ ਚਿੰਤਾ ਕਰਨ ਦੀ, ਅਸੀਂ ਬੈਠੇ ਹੋਏ ਹਾਂ, ਉਹਨਾਂ ਨੇ ਕਹਿ ਦਿੱਤਾ ਸੀ, ਕਰਾਂਗੇ ਪ੍ਰਬੰਧ ਅੱਗੇ, ਬਸ ਤੁਸੀਂ ਧਨ ਕਮਾਓ, ਸਾਨੂੰ ਚੜਾਓ, ਅਸੀਂ ਅੱਗੇ ਵੀ ਭੇਜ ਦਿਆਂਗੇ, ਤੁਹਾਡੇ ਜਿਹੜੇ ਮਰ ਕੇ ਜਾ ਚੁੱਕੇ ਉਹਨਾਂ ਨੂੰ ਵੀ ਦੇ ਦਿਆਂਗੇ, ਸ਼ਰਧਾ ਦੇ ਦਿਨਾਂ ਵਿੱਚ ਜੋ ਉਹਨਾਂ ਨੇ ਖਾਣਾ ਸਾਨੂੰ ਖਵਾ ਦਿਓ। ਤਾਂ ਇਹ ਬੜਾ ਚੱਲਿਆ, ਇਸੇ ਕਰਕੇ ਸਾਧ ਸੰਗਤ ਸਤਿਗੁਰੂ ਨੇ ਇੱਥੇ ਉਦਾਹਰਣ ਦਿੱਤੀ, ਇਹ ਕਹਿਣ ਲੱਗੇ ਜੇ ਮੋਹਾਕਾ ਘਰ ਮੋਹੇ, ਮੋਹਾਕਾ ਦਾ ਅਰਥ ਚੋਰ, ਕਿਉਂਕਿ ਸ਼ਬਦ ਬਣਿਆ ਮੋਹਣਾ, ਯਾਨੀ ਕਿ ਖੋਹਣ ਵਾਲਾ, ਚੋਰੀ ਕਰਨ ਵਾਲਾ। ਗੁਰੂ ਸਾਹਿਬ ਇੱਕ ਦਲੀਲ ਦਿੰਦੇ ਨੇ, ਕਹਿੰਦੇ ਜੇ ਕੋਈ ਚੋਰ ਕਿਸੇ ਦੇ ਘਰ ਚੋਰੀ ਕਰ ਲਵੇ, ਜੇ ਮੋਹਾਕਾ, ਜੇ ਕੋਈ ਚੋਰ ਘਰ ਮੋਹੈ, ਕਿਸੇ ਦਾ ਘਰ ਮੋਹੈ ਦੇ ਅਰਥ ਕਿਸੇ ਦੇ ਘਰ ਸੰਧ ਲਾ ਲਵੇ, ਚੋਰੀ ਕਰ ਲਵੇ, ਤੇ ਚੋਰੀ ਦਾ ਮਾਲ ਲੈ ਕੇ ਆਇਆ ਤੇ ਘਰ ਵਿੱਚ ਲਿਆ ਕੇ ਇਕੱਠਾ ਕਰਕੇ ਉਹਦੇ ਵਿੱਚੋਂ ਦਸਵੰਧ ਕੱਢ ਲਿਆ, ਉਹ ਕਹਿੰਦੇ ਹੁਣ ਦਾਨ ਕਰਦੇ ਨੇ, ਘਰ ਮੋਹੇ ਪਿਤਰੀ ਦੇ, ਤੇ ਉਹਨੇ ਬ੍ਰਾਹਮਣ ਨੂੰ ਸੱਦਿਆ ਤੇ ਉਹਨੂੰ ਕਿਹਾ ਵੀ ਲੈ, ਇਹ ਮੇਰਾ ਬਾਪੂ ਪਿਛਲੇ ਸਾਲ ਚੜ੍ਹਾਈ ਕਰ ਗਿਆ ਸੀ, ਤੂੰ ਉੱਥੇ ਅੱਗੇ ਪਹੁੰਚਾ ਦੀ। ਉਹਨੇ ਵੀ ਕਹਿਣਾ ਵੀ ਲਿਆ ਠੀਕ ਕਰਦਾ, ਭਾਵੇਂ ਤੂੰ ਕੁਝ, ਤੂੰ ਜੋ ਮਰਜ਼ੀ ਕਰਨਾ, ਕੋਈ ਗੱਲ ਨੀ, ਫਿਰ ਕੀ ਸ਼ਰਾਬ ਦਾ ਠੇਕਾ ਤਾਂ ਕੀ, ਜੋ ਵੀ ਕਰਨਾ। ਉੱਥੇ ਇਹ ਨਹੀਂ ਕਿਹਾ ਗਿਆ ਵੀ ਤੇਰੇ ਕਰਮ ਗਲਤ ਨੇ, ਇਹ ਨਹੀਂ ਕਿਹਾ ਗਿਆ। ਗੁਰੂ ਸਾਹਿਬ ਦਾ ਮਤਲਬ ਹੈ, ਪੰਡਿਤ ਨੂੰ ਕਹਿ ਰਹੇ ਨੇ ਕਿ ਤੁਸੀਂ ਸੰਸਾਰ ਨੂੰ ਦੱਸਣਾ ਸੀ ਤੁਸੀਂ ਕਿੱਥੇ ਗਲਤ ਕਿਰਤ ਕਰ ਰਹੇ ਹੋ, ਗਲਤ ਕੰਮ ਕਰ ਰਹੇ ਹੋ, ਪਰ ਤੁਸੀਂ ਉਹਨਾਂ ਤੋਂ ਧਨ ਲੈਣ ਦੇ ਕਾਰਨ ਸੱਚ ਨਹੀਂ ਕਹਿੰਦੇ। ਉਹ ਵੀ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਵੀ ਝੂਠ ਦੀ ਕਮਾਈ ਦੇ ਵਿੱਚੋਂ ਦਸਵੰਧ ਕੱਢਦੇ, ਝੂਠੀ ਕਮਾਈ ਕਰਦੇ। ਇਹ ਸਭ ਤੋਂ ਵੱਡਾ ਰੋਗ ਹੈ ਸੰਸਾਰ ਦੇ ਵਿੱਚ। ਇਹ ਤੇ ਸਾਧ ਸੰਗਤ, ਇੱਕ ਮੈਂ ਸੁਣਿਆ ਵੀ ਚੋਰਾਂ ਦਾ ਵੀ ਇੱਕ ਕੋਈ ਮੰਦਿਰ ਹੈ ਜਿੱਥੇ ਉਹ ਦਸਵੰਧ ਚੜਾਉਂਦੇ, ਉਹ ਸਪੈਸ਼ਲ ਹੈ ਉਹਨਾਂ ਦਾ ਦੇਵਤਾ ਆਪਣੇ। ਉਹ ਕਹਿੰਦੇ ਸਾਡੀ ਉਹ ਅਮਦਾਦ ਵੀ ਕਰਦਾ ਜਦੋਂ ਸੰਧ ਲਾਉਂਦੇ ਹੋ, ਚੋਰੀ ਕਰਦੇ ਹੋ, ਇਹ ਸਾਰੇ ਧਰਮਾਂ ਦੇ ਵਿੱਚ ਆ ਜਾਂਦਾ। ਅਸੀਂ ਵੀ ਇਹ ਕੰਮ ਕਰਨੇ ਆ ਵੀ ਪਾਪ ਕੀਤਾ ਫਿਰ ਬਖਸ਼ਾ ਲਿਆ, ਫਿਰ ਕੀਤਾ ਫਿਰ ਬਖਸ਼ਾ ਲਿਆ, ਪਹਿਲਾਂ ਕੀਤਾ ਫਿਰ ਉਹਦੇ ਹਿੱਸੇ ਦਾ ਦਾਨ ਕਰ ਲਿਆ, ਪਾਠ ਕਰਾ ਲਿਆ, ਇਹ ਸਭ ਕੁਝ ਚੱਲਦਾ। ਦੇਖੋ ਬਾਣੀ ਪੜ੍ਹਾਉਣੀ ਗਲਤ ਨਹੀਂ, ਗਿਆਨ ਨਹੀਂ ਸੀ ਮਾੜਾ। ਕੋਈ ਵੇਦ ਪੜ੍ਹਾਉਂਦਾ ਸੀ, ਕੋਈ ਆਪਣੇ ਧਰਮ ਗ੍ਰੰਥ ਆਪਾਂ ਪਾਠ ਕਰਾਉਣੇ, ਇਹਦੇ ਵਿੱਚ ਪਾਠ ਦਾ ਦੋਸ਼ ਨਹੀਂ ਖਿਆਲ ਰੱਖਿਆ। ਇਹਦੇ ਵਿੱਚ ਇਹ ਨਾ ਸੋਚਣਾ ਵੀ ਬਾਣੀ ਪੜ੍ਹਨ ਦਾ ਖੰਡਨ ਕੀਤਾ ਜਾ ਰਿਹਾ। ਰਵਾਇਤਾਂ ਗਲਤ ਨਹੀਂ ਹਨ, ਕਰਨ ਵਾਲੇ ਗਲਤ ਨੇ, ਅਸੀਂ ਗਲਤ ਹਾਂ, ਰਵਾਇਤ ਗਲਤ ਨਹੀਂ ਹੈ। ਅਸੀਂ ਜੀਵਨ ਨਹੀਂ ਕਮਾਉਂਦੇ, ਗੁਰੂ ਸਾਹਿਬ ਨੇ ਜਿਹੜਾ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਜੀਵਨ ਦੇ ਵਿੱਚ ਕਮਾਉਣ ਵਾਸਤੇ ਦੱਸਿਆ, ਜਿਵੇਂ ਜਿਵੇਂ ਕਿਹਾ ਉਹ ਅਸੀਂ ਕਰਦੇ ਨਹੀਂ। ਬਸ ਇਹ ਇਹਨਾਂ ਰਾਹਾਂ ਤੇ ਤੁਰ ਕੇ ਆਪਣੇ ਮਨ ਦੀ ਤਸੱਲੀ ਕਰਾ ਲੈਂਦੇ ਹਾਂ ਵੀ ਹੋ ਗਿਆ, ਠੀਕ ਹੈ, ਹੋ ਗਈ ਤਸੱਲੀ, ਸਾਲ ਬਾਅਦ ਮਰੀਨਾ ਹੋ ਗਿਆ, ਪਾਠ ਹੋ ਗਿਆ, ਸਮਾਪਤੀ ਹੋ ਗਈ, ਇਹ ਮੰਜਾ ਬਿਸਤਰਾ ਦੇ ਦਿੱਤਾ, ਭਾਂਡੇ ਦੇ ਦਿੱਤੇ, ਗੱਲ ਖਤਮ ਹੋ ਗਈ, ਮਨ ਦੀ ਤਸੱਲੀ ਹੋ ਗਈ। ਤੇ ਫਿਰ ਸਾਡੇ ਮਨ ਵਿੱਚ ਇੱਕ ਇਹ ਵੀ ਬੈਠ ਜਾਂਦਾ ਵੀ ਸਾਨੂੰ ਕੀ ਲੋੜ ਅਸੀਂ ਕੀ ਕਰਾਉਂ ਕਮਾਉਣ ਦੀ, ਇਹ ਤਾਂ ਇੱਕ ਮੰਜੇ ਬਿਸਤਰੇ ਨਾਲ ਤੇ ਭਾਂਡਿਆ, ਇਹ ਭੰਡ ਦੇ ਕੇ ਤੇ ਅਸੀਂ ਮੁਕਤ ਹੋ ਜਾਵਾਂਗੇ, ਅਸੀਂ ਸਾਡੇ ਵੱਡੇ ਵੀ ਧੋ ਹੀ ਗਏ, ਅਸੀਂ ਇਹਨਾਂ ਰਾਹਾਂ ਤੇ ਤੁਰੇ ਹਾਂ। ਸਤਿਗੁਰੂ ਨੇ ਇੱਥੇ ਕਿਹਾ ਵੀ ਜੇ ਇੱਕ ਚੋਰ ਜੇ ਮੁਹਾਕਾ ਘਰ ਮੋਹੇ, ਘਰ ਮੋਹੇ ਪਿਤਰੀ ਦੇ, ਪਿਤਰੀ ਦਾ ਅਰਥ ਜਿਹੜੇ ਸਾਡੇ ਬਜ਼ੁਰਗ ਚਲੇ ਗਏ ਉਹਨਾਂ ਦੇ ਨਿਮਿਤ ਜੇ ਕੋਈ ਚੋਰ ਦੇ ਦਿੰਦਾ, ਯਾਨੀ ਕਿ ਜੇ ਅਸੀਂ ਝੂਠ ਦੀ ਕਮਾਈ ਕਰਨੇ ਆ, ਕਿਸੇ ਦਾ ਹੱਕ ਖੋਹਣੇ ਆ, ਉਹ ਖੋਹ ਖਵਾ ਕੇ ਕਰ ਕਰਾ ਕੇ ਤੇ ਅਸੀਂ ਉਹਦੇ ਵਿੱਚੋਂ ਦਸਵਾਂ ਹਿੱਸਾ ਕੱਢ ਕੇ ਦੇ ਦਿੰਦੇ ਆ ਆਪਣੇ ਵੱਡਿਆਂ ਦੇ ਗੁਜਰਿਆਂ ਦੇ ਨਿਮਿਤ, ਪਾਠ ਕਰਾ ਦਿੰਦੇ ਆ, ਜੇ ਅੱਜ ਤੇ ਲਾਈਏ ਤੇ ਇਹਦੇ ਅਰਥ ਇਹ ਬਣਦੇ। ਕਿਉਂਕਿ ਇੱਥੇ ਹੁਣ ਬਾਣੀ ਜਿਹੜੀ ਹੈ ਉਹ ਤੇ ਨਿਰਪੱਖ, ਜਿੱਧਰ ਨੂੰ ਮਰਜ਼ੀ ਹੱਥ ਲੈ ਜਾਓ, ਇਕੱਲੇ ਪੰਡਿਤ ਤੇ ਲੈ ਜਾਓ, ਪਰ ਜੇ ਪੰਡਿਤ ਵਾਲਾ ਕੰਮ ਅਸੀਂ ਖੁਦ ਕਰ ਰਹੇ, ਉਹ ਕੰਮ ਅਸੀਂ ਆਪ ਕਰ ਰਹੇ ਤੇ ਸਾਡੇ ਤੇ ਵੀ ਉਹ ਜਿਹੜਾ ਲਾਹ ਹੈ, ਉਹ ਜਿਹੜਾ ਨਿਯਮ ਹੈ, ਸਾਡੇ ਤੇ ਵੀ ਲਾਗੂ ਹੋ ਜਾਏਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਉਹ ਦਏਗਾ, ਫਿਰ ਸੱਚੇ ਪਾਤਸ਼ਾਹ ਅੱਗੇ ਬਚਨ ਕਰਦੇ ਨੇ, ਕਹਿੰਦੇ ਅੱਗੇ ਵਸਤ ਸਿੰਘਾਣੀ ਹੈ ਪਿਤਰੀ ਚੋਰ ਕਰੇ, ਕਿਉਂਕਿ ਪਰਮਾਤਮਾ ਦੇ ਘਰ ਵਿੱਚ ਤੇ ਵਸਤੂ ਸਜਾਣੀ ਜਾਂਦੀ ਹੈ ਨਾ, ਪਤਾ ਲੱਗ ਜਾਂਦਾ ਵੀ ਕਿੱਥੋਂ ਆਈ, ਇਹ ਕਿਹੜੀ ਥਾਂ ਤੋਂ ਆਈ ਹੈ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਦੇ ਦਰਬਾਰ ਦੇ ਅੰਦਰ ਇੱਕ ਸਾਧ ਸੰਗਤ ਵਿਅਕਤੀ ਆਇਆ, ਨਾਲ ਨੌਕਰ ਚਾਕਰ, ਫਲਾਂ ਦੀਆਂ ਟੋਕਰੀਆਂ ਚੁਕਾਈਆਂ ਹੋਈਆਂ, ਬੜੇ ਵਸਤਰਾਂ ਦੀਆਂ ਪੰਡਾਂ, ਦਰਬਾਰ ਲੱਗਾ ਸੀ, ਬਾਹਰ ਪਹੁੰਚ ਗਿਆ, ਧਨ ਦੀ ਕੋਈ ਕਮੀ ਨਹੀਂ। ਜਦੋਂ ਬਾਹਰ ਆਇਆ ਤੇ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਅੰਤਰਜਾਮੀ ਨੇ ਇੱਕ ਸਿੱਖ ਨੂੰ ਬਾਹਰ ਭੇਜਿਆ, ਕਹਿਣ ਲੱਗੇ ਇਹਨੂੰ ਕਹਿਣਾ ਵੀ ਅੰਦਰ ਨਾ ਆਵੇ, ਲੈ ਕੇ ਸਮਾਨ ਬਾਹਰ ਰੱਖ ਦੇ। ਬੜੀ ਕਮਾਲ ਦੀ ਗੱਲ ਸੀ, ਰੁਕਵਾ ਦਿੱਤਾ, ਉਹਨੂੰ ਖਬਰ ਮਿਲੀ, ਮਨ ਵਿੱਚ ਇੱਕ ਚੋਟ ਲੱਗੀ, ਅੱਖਾਂ ਵਿੱਚੋਂ ਪਾਣੀ ਆ ਗਿਆ, ਅਹਿਸਾਸ ਆ ਗਿਆ। ਉਹਨੇ ਬੇਨਤੀ ਕੀਤੀ ਵੀ ਸਤਿਗੁਰਾਂ ਇੱਕ ਵਾਰੀ ਮੈਨੂੰ ਮਿਲ ਲੈਣ, ਮੈਂ ਮਿਲ ਸਕਣ, ਦਰਸ਼ਨ ਕਰ ਸਕਣ। ਹਜ਼ੂਰ ਨੇ ਕਿਹਾ ਚਲੋ ਬੁਲਾਓ, ਨੇੜੇ ਆਇਆ, ਕਹਿਣ ਲੱਗਾ ਮਹਾਰਾਜ ਮੈਂ ਬੜੇ ਪਿਆਰ ਨਾਲ ਤੁਹਾਡੇ ਦਰਸ਼ਨ ਕਰਨ ਵਾਸਤੇ ਆ, ਭੇਟਾਵਾਂ ਲੈ ਕੇ ਆਇਆ ਤੇ ਤੁਸੀਂ ਮੇਰੀਆਂ ਭੇਟਾਵਾਂ ਜਿਹੜੀਆਂ ਨੇ ਅੰਦਰ ਨਹੀਂ ਆਉਣ ਦਿੱਤੀਆਂ, ਤੁਸੀਂ ਰੋਕ ਦਿੱਤੀਆਂ ਨੇ, ਕੀ ਮੇਰੇ ਤੋਂ ਕੀ ਗਲਤੀ ਹੋਈ। ਹਜ਼ੂਰ ਕਹਿੰਦੇ ਨੇ ਸਾਨੂੰ ਤੇਰੀਆਂ ਭੇਟਾਵਾਂ ਨਹੀਂ ਚਾਹੀਦੀ, ਕਿਉਂ, ਕਾਰਨ ਦੱਸੋ ਮਹਾਰਾਜ ਮੈਂ ਕੀ ਪਾਪ ਕੀਤਾ, ਕੀ ਗਲਤੀ ਕੀਤੀ। ਹਜ਼ੂਰ ਕਹਿੰਦੇ ਦੱਸ ਆਪਣੇ ਘਰ ਵਿੱਚ ਪੈਦਾ ਹੋਣ ਵਾਲੀਆਂ ਲੜਕੀਆਂ ਕਿੰਨੀਆਂ ਮਾਰੀਆਂ ਨੇ, ਤੂੰ ਕਿੰਨੀਆਂ ਬੱਚੀਆਂ ਦਾ ਘਾਣ ਕੀਤਾ, ਪੈਰਾਂ ਥੱਲੇ ਜ਼ਮੀਨ ਨਿਕਲ ਗਈ, ਸਰੀਰ ਕੰਬ ਗਿਆ, ਮਹਾਰਾਜ ਇਹ ਸਭ ਕੁਝ ਮੈਂ ਕੀਤਾ। ਕਹਿਣ ਲੱਗੇ ਇਸੇ ਕਰਕੇ ਤੈਨੂੰ ਪ੍ਰਵਾਨ ਨਹੀਂ ਕਰਦੇ। ਫਿਰ ਉਹਨੇ ਚਰਨੀ ਸਿਰ ਨਵਾਇਆ, ਬੜੇ ਤਰਲੇ ਲਏ, ਅੱਗੋਂ ਤੋਂ ਤੋਬਾ ਕੀਤੀ, ਕੰਨ ਫੜੇ, ਫਿਰ ਸਤਿਗੁਰਾਂ ਨੇ ਇਜਾਜ਼ਤ ਦਿੱਤੀ, ਅੱਗੋਂ ਸਮਝਾ ਕੇ ਰਾਹ ਤੇ ਪਾ ਦਿੱਤਾ। ਹੁਣ ਸਾਧ ਸੰਗਤ ਕਰਮ ਨੇ ਜਿਹੜੇ ਸਾਡੇ, ਇਹਨਾਂ ਵਿੱਚੋਂ ਅਸੀਂ ਕਿੰਨੇ ਕਰਮ ਨੇ ਜਿਹੜੇ ਵਿਭਾਜਿਤ ਕੀਤੇ ਨੇ ਗੁਰੂ ਸਾਹਿਬ ਨੇ। ਹਜ਼ੂਰ ਦਾ ਤੇ ਇੱਥੋਂ ਤੱਕ ਹੁਕਮ ਹੈ ਬਈ ਕੁੜੀ ਮਾਰ ਦੇ ਨਾਲ ਵਰਤਣਾ ਨਹੀਂ। ਵੇਖੋ ਗੱਲ ਕਿੱਥੇ ਲਿਖੀ ਹੋਈ ਤੇ ਆਪਾਂ ਕਿੱਥੇ ਚਲੇ ਗਏ, ਉਹਦੇ ਨਾਲ ਵਰਤਣਾ ਵੀ ਨਹੀਂ ਹੈ, ਹੁਕਮ ਇਹ ਹੈ। ਤੇ ਤੁਸੀਂ ਹੈਰਾਨ ਹੋਵੋਗੇ, ਪੰਜਾਬ ਦੀ ਧਰਤੀ ਤੇ ਅੰਮ੍ਰਿਤਧਾਰੀ ਪਰਿਵਾਰ सेवादार परिवार जथेदार परिवार एक पल नहीं लाते परवाह ही नहीं करते पता नहीं किनिया किनिया मैं कई बार सुन के हैरान हो गया हर एक घर इन्हें पांच बच्चियां मारिया ने चार मारिया छे मारिया किनिया को किन्ने कतल कर दिते जन्म लैण तो पहले किन्ना कहान कर दिता ओ करदे होए फिर असी ओ ही मूह लै के गुरु ग्रंथ साहिब कोल जाने ते असी अपने आप नू वड्डे वड्डे मलाह कहिंदे कि गुरु अंतरजामी नहीं है दुर्गति का कारण ही बनिया साडे जीवन जेड़ियां जेड़ियां चीजां जेड़े काम गुरु साहिब ने रोके सन ना ए सिर्फ समागमां विच कथावां विच सेवावां विच 300 सालियां विच गल्लां चल रहियां ने असी जीवन विच कोई नहीं लिया रहे अंदर नहीं उतार रहे गुरु साहिब दे जिहड़े हुक्म ने असि उन्हां नू जिंदगी विच फॉलो करांगे लियावांगे तां है ना कहण नाल ते नहीं किसी प्रकार का भी जो भी कुकर्म सतगुरां ने नशे का त्याग किया है इस तरह के कुकर्म किसी के हक खाने जां एक तंबाकू खाना लड़कियां मारनियां दाज वास्ते किसी नू तंग करना दाज लैना मंग के लड़के रोकिया ने गल्लां सारियां गुरु साहिब पर इन्हां विचों असीं त्याग रखीए की चीज छड़ी है कुछ भी छड़िया नहीं है गुरु साहिब का हुक्म है कि साबत रखने ने नशा नहीं खाना तंबाकू नहीं खाना इत्यादि जिन्निया गल्लां विवर्जित कीतियां सारिया ते असीं करी जांदे आ फिर सानू वो दात मिलेगी किवें जिहड़ी गुरु ग्रंथ साहिब विच लिखी हुई उस मिलण वास्ते असीं कर ही कुछ नहीं रहे गुरु ते इन्ने बख्शिश वाले ने भी वह लभ रहे ने कोई एक अद्धा बंदा मिले सही कदी दुकानदार भी सोचता है मेरा गाहक ना हो कहिंदा आवे पर ग्राहक कोई होवे ते सही उहदी जेब विच तां होवे बिन पूंजी सौदे को धावे साडी ते हालत यह है जेब विच साडे आए कुछ नहीं तां इह इही कारण है कि सतगुरु ते चाहुंदे ने वी असीं जीवन उस तरह दा बणाईए ते उह सानूं देणे दाता जिहड़ी गुरु ग्रंथ साहिब विच लिखिआ हलत सुख पलत सुख नित सुख सिमर नो सदा सुख मिलेगा तेनूं सद खुशियां कीर्तन जप नाओ सदा तेनू खुशियां मिलनगियां तेरा जीवन आनंद नाल भरिया जाएगा चाह नाल भरिया ये सारिया चीजा हाथ विच लै के खड़े ने पर खोज कर रहे ने ध्यान किनू क्योंकि जिन्हू देनियां ने उस तरह का है नहीं देने वाला है योग्यता नहीं है तां इस तरह की सतगुरु एक उस पंडित नू गल कर रहे ने कहिंदे किसे चोर ने किसे आदमी ने किसी का हक खा के धोखा दे दे के पैसे कठे किते ते अपने बजुर्ग दे नमित कहिंदे पंडित नू दे दिते उन्हें कहा मैं अगे पहुंचा देंगा गुरु साहब कहिंदे एक सिर्फ एक कटाख्या दे विच इशारा करदे ने कहन लगे ओ धन जिहड़ा पंडित नू दिता सी मन लो अगे चला भी गया वैसे गुरु साहब मनदे नहीं भी जाएगा जे मन लो चला भी गया ते कहिंदे उत्थे की होवेगा ਉੱਥੇ ਪਰਲੋਕ ਵਿੱਚ ਉਹ ਧਨ ਸੁਝਾਣਿਆ ਜਾਣਾ ਵੀ ਇਹ ਤੇ ਚੋਰੀ ਦਾ ਮਾਲ ਉਹ ਵੀ ਫੜਿਆ ਗਿਆ ਨਾਲ ਜਿਹੜਾ ਦੇਣ ਵਾਲਾ ਸੀ ਉਹ ਤੇ ਨਸ਼ਰ ਹੋਇਆ ਹੀ ਜਿਹਨੇ ਚੋਰੀ ਦਾ ਮਾਲ ਦਾਨ ਕੀਤਾ ਸੀ ਲੈਣ ਵਾਲਾ ਵੀ ਵਿੱਚ ਫਸ ਗਿਆ ਤੇ ਜਿਹਨੂੰ ਅੱਗੇ ਭੇਜਿਆ ਨਾ ਜਿਵੇਂ ਤੁਸੀਂ ਇੱਥੋਂ ਕਿਸੇ ਨੂੰ ਪਾਰਸਲ ਕਰਦੇ ਹੋ ਕੋਰੀਅਰ ਕਰਦੇ ਹੋ ਤੇ ਉਹਦੇ ਵਿੱਚ ਕੋਈ ਵਰਜਿਤ ਚੀਜ਼ ਪਾ ਕੇ ਭੇਜੋ ਦੇਣ ਜੇ ਉਹ ਫੜਿਆ ਜਾਏ ਦੇਣ ਵਾਲਾ ਤੇ ਫੜਿਆ ਹੀ ਗਿਆ ਜਿੱਥੇ ਉਹ ਜਾਣੀ ਸੀ ਉਹਦਾ ਵੀ ਐਡਰੈਸ ਉੱਤੇ ਲਿਖਿਆ ਹੋਇਆ ਉਹ ਕਹਿੰਦੇ ਉਹਦਾ ਪਤਾ ਕਰੋ ਕੌਣ ਉਹ ਵੀ ਵਿੱਚ ਆ ਕਹਿੰਦੇ ਇਹ ਤਾਂ ਤੂੰ ਉੱਥੇ ਬੈਠੇ ਹੋਏ ਪਰਲੋਕ ਵਿੱਚ ਆਪਣੇ ਵੱਡਿਆਂ ਨੂੰ ਵੀ ਚੋਰ ਬਣਾ ਦਿੱਤਾ ਤੂੰ ਆਪਣਾ ਜੀਵਨ ਠੀਕ ਨਹੀਂ ਕੀਤਾ ਤੇਰਾ ਜੀਵਨ ਵਿਹਾਰ ਸ਼ੁੱਧ ਨਹੀਂ ਹੈ ਕਹਿੰਦੇ ਅੱਗੇ ਵਸਤ ਸਜਾਣੀ ਹੈ ਪਿਤਰੀ ਚੋਰ ਕਰੇ ਇੱਕ ਇਸ ਤਰ੍ਹਾਂ ਦੇ ਸ਼ਖਸ ਨੂੰ ਗੁਰੂ ਸਾਹਿਬ ਮਿਲੇ ਸਨ ਦੁਨੀ ਚੰਦ ਉਹਨੇ ਹਜ਼ੂਰ ਨੂੰ ਬੁਲਾਇਆ ਕਿਉਂਕਿ ਉਹ ਆਪਣੇ ਪਿਤਾ ਦਾ ਸ਼ਰਾਧ ਕਰ ਰਿਹਾ ਸੀ ਸ਼ਰਾਧ ਕਰਦਿਆਂ ਕਰਦਿਆਂ ਨੂੰ ਪਤਾ ਲੱਗਾ ਵੀ ਤੇਰੇ ਪਿੰਡ ਦੇ ਨਗਰ ਦੇ ਬਾਹਰਲੇ ਪਾਸੇ ਕੋਈ ਫਕੀਰ ਬੈਠੇ ਨੇ ਉਹ ਨਹੀਂ ਆਏ ਬੁਲਾ ਕੇ ਲਿਆਓ ਕਹਿੰਦੇ ਬੜੀ ਮਿੰਨਤ ਕਰਕੇ ਲੈ ਕੇ ਗਏ ਅੱਗੇ ਜਦੋਂ ਵੇਖਿਆ ਸਾਰੇ ਲੋਕ ਬੁਲਾਏ ਹੋਏ ਸਨ ਉਹ ਖੀਰ ਛੱਕ ਰਹੇ ਸਨ ਇਤਿਆਦਿ ਹਜ਼ੂਰ ਨੇ ਪੁੱਛਿਆ ਕਿ ਇਹ ਕਾਹਦਾ ਸਮਾਗਮ ਕਰਾ ਰਹੇ ਹੋ ਕਹਿਣ ਲੱਗੇ ਮੈਂ ਆਏ ਸਾਲ ਕਰਾਉਣਾ मेरा पिता बड़ा धार्मिक सी, वैष्णव सी, वो चढ़ाई कर गया है, साल बाद ये भंडारा लाईदा है, सारे ब्राह्मण सारे लोग सदी दे ने, तुसी भी आयो, बड़ी कृपा हुई है, फकीर भी जेड़े नेड़े तेड़े होण मैं बुलाउना। हजूर कहिंदे भी इन्हां नूं खवा के तैनूं की मिलेगा? कहन लगे महाराज जी कहिंदे भी असीं अगे भेज दिया जिन्ना जिन्नी खीर तुसीं सानूं खवाओ ये सब अगे चला जाएगा। उत्थे फिर सच्चे पातशाह ने एक इशारा किया, कहन लगे जिहदे वास्ते तू खीर खवा रहा उहदे विचारा कई दिनां दा भुखा तड़प रहा, उहनूं ते खाण वास्ते कुछ नहीं मिल रहा। अगमी गुरु सन, वड्डी नजर वाले, कहन लगा महाराज जी दी गल है, अगे भी तुसीं वेख लैंदे। हजूर ने उहदे उत्ते दृष्टि पाई, किरपा कीती, किरपा करके अपनी अख दित्ती उहनूं। असि कहने कि वरतदा है, विखा दिंदा गुरु कई बार भावे केड़े तरीके ने विखाया। हजूर ने इशारा किया उंगल का, कह लगे दुनी चंद वेख तेरा बाप कित्थे है, अपने कोलों दृष्टि पा दित्ती उहदे विच, उह की वेखदा वी मेरा बाप मर के जून विच पै गया बग्याड़ दी, हुण बुढ़ा हो चुका है, वडेरी उम्र करके शिकार नहीं हुंदा ते डिग पिया है, जंगल दी इक झाड़ी विच डिगा होया है, कई दिनां तों मास नहीं मिलिया खाण वास्ते, तड़फ रिहा है, मौत दे बिलकुल नेड़े है। वेख के चौंक गया एकदम महाराज, ए है कहिंदे हां, कन्नां नूं हथ ला गया, महाराज इह ते वैष्णव सी, इहने ते आंडा भी नहीं खाधा कदी, इहदे मच्छी दे कोलों नहीं लंघिया, मास ਹੋਰ ਜਾਨਵਰ ਕਿਵੇਂ ਬਣ ਗਿਆ? ਕਹਿੰਦੇ ਜਿਵੇਂ ਦੀ ਸੁਰਤ ਹੁੰਦੀ ਹੈ ਬੰਦੇ ਦੀ ਉਧਰ ਚਲਾ ਜਾਂਦਾ, ਬਾਹਰੋਂ ਨਹੀਂ ਕਰਦਾ, ਜਿਵੇਂ ਦੀ ਉਹਦੀ ਅੰਦਰਲੀ ਵਾਸ਼ਨਾ ਹੁੰਦੀ ਹੈ, ਜੇ ਉਹ ਨਾ ਮਿਟਾ ਸਕਿਆ ਜੀਵਨ ਰਹਿੰਦਿਆਂ ਰਹਿੰਦੇ, ਕੁਦਰਤ ਨੇ ਉਹਨੂੰ ਉਧਰ ਥਾਂ ਦੇ ਦੇਣਾ, ਉਹ ਕੋਈ ਪੱਖਪਾਤ ਨਹੀਂ ਕਰਦੇ। ਮਹਾਰਾਜ ਇਹ ਤੇ ਕਦੀ ਮਾਸ ਖਾਂਦੇ ਨਹੀਂ ਸਨ, ਵੈਸ਼ਨਵ ਸਨ, ਇਹਨਾਂ ਨੇ ਕਦੀ ਚਿੜੀ ਵੀ ਨਹੀਂ ਮਾਰੀ। ਹਜ਼ੂਰ ਕਹਿੰਦੇ ਜ਼ਰੂਰੀ ਨਹੀਂ ਮੈਂ ਤੈਨੂੰ ਸਮਝਾ ਦੇਣਾ ਵੀ ਵੇਖ। ਹਜ਼ੂਰ ਨੇ ਫਿਰ ਦ੍ਰਿਸ਼ਟੀ ਕੀਤੀ, ਕਹਿਣ ਲੱਗਿਆ ਵੇਖ ਤੇਰਾ ਬਾਪ ਮਰਨ ਦੇ ਨੇੜੇ, ਇਸ ਤਰ੍ਹਾਂ ਸੀ ਨਾ ਕਹਿੰਦੇ ਹਾਂ, ਕਹਿੰਦੇ ਜਿਸ ਵੇਲੇ ਮਰਿਆ ਉਦੋਂ ਵੇਖ ਗੁਆਂਢ ਵਿੱਚ ਕੀ ਹੈ, ਗੁਆਂਢ ਵਿੱਚ ਮਾਸ ਬਣਾ ਰਹੇ ਸੀ ਤੇ ਉਹਦੀ ਜਿਹੜੀ ਸਮੈਲ ਸੀ ਨਾ ਉਸ ਮਾਸ ਦੀ ਉੱਡ ਕੇ ਇੱਧਰ ਆਈ, ਇੱਧਰੋਂ ਇਹਦੀ ਮੌਤ ਆ ਰਹੀ ਸੀ, ਇਹਦੇ ਨਾਸਕਾਂ ਵਿੱਚ ਪੈ ਗਈ, ਇਹਦੇ ਅੰਦਰ ਮਾਸ ਦੀ ਬਿਰਤੀ ਬਣੀ ਵੀ ਸਾਰੀ ਉਮਰ ਖਾ ਕੇ ਨਹੀਂ ਵੇਖਿਆ, ਪਤਾ ਨਹੀਂ ਕਿਵੇਂ ਦਾ ਹੁੰਦਾ, ਸੰਕਲਪ ਬਣ ਗਿਆ ਅੰਦਰ, ਖਿਆਲ ਬਣ ਗਿਆ। ਕਹਿੰਦੇ ਉਹ ਸੰਕਲਪ ਇਹਨੂੰ ਧੂ ਕੇ ਲੈ ਗਿਆ ਤੇ ਅੰਦਰ ਮਾਸ ਦੀ ਵਾਸ਼ਨਾ ਰਹਿ ਗਈ, ਉਸ ਵਾਸ਼ਨਾ ਕਰਕੇ ਇਹਨੂੰ ਮਾਸ ਕੋਰੇ ਜੀਵ ਦਾ ਸਰੀਰ ਮਿਲ ਗਿਆ। ਇਹ ਜ਼ਰੂਰੀ ਨਹੀਂ ਵੀ ਬਾਹਰੋਂ ਬੰਦਾ ਕੀ ਕਰਦਾ, ਜਿੰਨਾ ਚਿਰ ਅੰਦਰਲੀਆਂ ਇੱਛਾਵਾਂ ਜਿਹੜੀਆਂ ਪੂਰੀਆਂ ਨਹੀਂ ਨਾ ਹੁੰਦੀਆਂ ਉਹਨਾਂ ਚਿਰ ਬੰਦਾ ਛੁੱਟਦਾ ਨਹੀਂ ਆ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਵੀ ਅੰਦਰਲੀਆਂ ਇਛਾਵਾਂ ਸਿਰਫ ਨਾਮ ਨੇ ਪੂਰੀਆਂ ਕਰਨੀਆਂ ਨੇ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਬੁਝਾਈਆਂ। ਇਹ ਇੱਛਾਵਾਂ ਅੰਦਰ ਦੀਆਂ ਜਿਹੜੀਆਂ ਬਿਰਤੀਆਂ ਨੇ ਜਿਹੜੀਆਂ ਅੰਦਰ ਰਹਿੰਦੀਆਂ, ਜਿੰਨਾ ਚਿਰ ਉਹ ਨਸ਼ਟ ਨਹੀਂ ਹੁੰਦੀਆਂ, ਉਹ ਬਾਹਰੋਂ ਭਾਵੇਂ ਕਿਵੇਂ ਦਾ ਧਾਰਮਿਕ ਬਣ ਜਾਏ ਉਹਨੂੰ ਉਹਨਾਂ ਰਾਹਾਂ ਤੇ ਜਾਣਾ ਪੈਂਦਾ ਜਿਵੇਂ ਦੀ ਵਾਸ਼ਨਾ। ਇਹਨੇ ਫਿਰ ਬੇਨਤੀ ਕੀਤੀ, ਮਹਾਰਾਜ ਤੁਸੀਂ ਕਿਰਪਾ ਕਰੋ ਉੱਥੇ ਕੁਝ ਭੇਜ ਸਕਦੇ? ਹਜ਼ੂਰ ਕਹਿੰਦੇ ਵੀ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਆਹ ਜਿਹੜਾ ਤੂੰ ਖਵਾ ਰਿਹਾ ਨਾ ਲੰਗਰ ਲਾਉਣਾ ਮਾੜਾ ਨਹੀਂ, ਇੱਥੇ ਮੈਂ ਬੇਨਤੀ ਕਰਾਂ, ਮੈਂ ਇਸ ਹੱਕ ਵਿੱਚ ਨਹੀਂ ਵੀ ਤੁਸੀਂ ਇਹਦੀ ਵਿਰੋਧਤਾ ਕਰੋ, ਵੀ ਅਖੰਡ ਪਾਠ ਨਹੀਂ ਕਰਾਉਣਾ ਚਾਹੀਦਾ ਕਿਸੇ ਗੈਰ, ਇੱਥੇ ਆ ਕੇ ਮੈਂ ਮੁੜਨਾ ਚਾਹੁੰਦਾ, ਉਹਦਾ ਨੁਕਸਾਨ ਨਹੀਂ ਉਹਦਾ ਫਾਇਦਾ ਹੈ, ਪਰ ਜਿਹੜਾ ਤੁਸੀਂ ਲੰਗਰ ਲਾਉਣਾ ਉਹ ਕਿਸੇ ਗਰੀਬ ਨੂੰ ਖਵਾਓ, ਕਿਸੇ ਦੀ ਇਮਦਾਦ ਕਰੋ, ਉਹ ਲੰਗਰ ਨਹੀਂ ਉੱਥੇ ਜਾਏਗਾ ਪਰ ਜਿਹੜੀ ਉਹਦੀ ਅਸੀਸ ਹੋਵੇਗੀ ਨਾ ਅੰਦਰੋਂ ਨਿਕਲੇਗੀ, ਉਹ ਅਸੀਸ ਅੱਗੇ ਜਾ ਕੇ ਕੰਮ ਕਰੇਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਣੀ ਦਾ ਜਿਹੜਾ ਪਾਠ ਹੈ ਕਿਸੇ ਨਿਮਿੱਤ ਕਰਾਇਆ, ਜੇ ਉਹਨੂੰ ਸ਼ੁੱਧ ਕਰਾਇਆ ਜਾਏ ਚੰਗੀ ਤਰ੍ਹਾਂ ਤਰੀਕੇ ਨਾਲ ਪਿਆਰ ਨਾਲ ਢੰਗ ਨਾਲ ਕਰਾਇਆ ਜਾਏ, ਸਤਸੰਗ ਦਾ ਸੂਖਸ਼ਮ ਅਸਰ ਜਿਹੜਾ ਅੱਗੇ ਜਾਂਦਾ ਹੈ, ਕਿਉਂਕਿ ਸ਼ਬਦ ਜਿਹੜਾ ਦੋਵਾਂ ਦੇਸ਼ਾਂ ਦਾ ਨਿਵਾਸੀ ਹੈ, ਇਸ ਦੇਸ਼ ਦਾ ਵੀ ਉਸ ਦੇਸ਼ ਦਾ, ਉੱਥੇ ਵੀ ਚਲਾ ਜਾਂਦਾ, ਕੁਝ ਦੇਸ਼ਾਂ ਦੀ ਕਰੰਸੀ ਐਸੀ ਜਿਹੜੀ ਇੱਥੇ ਵੀ ਚੱਲਦੀ ਹੋਰ ਵੀ ਚੱਲ ਜਾਂਦੀ, ਕਈ ਵਿਚਾਰੇ ਕਮਜ਼ੋਰ ਨੇ, ਉਹਨਾਂ ਦੀ ਆਪਣੇਤਾ ਕੀ ਚੱਲਦੀ ਬਸ। ਆ ਜੋ ਕੁਝ ਅਸੀਂ ਇਕੱਠਾ ਕਰੀ ਫਿਰਦੇ ਹਾਂ, ਜਿਹਦੇ ਦੁਆਲੇ 24 ਘੰਟੇ ਭੱਜ ਰਹੇ ਹਾਂ, ਤੇ ਇੱਥੇ ਚੱਲਦਾ ਬਸ ਇਸ ਦੁਨੀਆਂ ਵਿੱਚ, ਅੱਗੇ ਨਹੀਂ ਹੈ। ਪਰ ਜਿਹੜਾ ਨਾਮ ਦਾ ਸਿੱਕਾ ਹੈ, ਨਾਮ ਦੀ ਕਰੰਸੀ, ਉਹ ਇੱਥੇ ਵੀ ਚੱਲਦੀ ਹੈ ਤੇ ਉੱਪਰ ਲੋਕ ਵਿੱਚ ਵੀ ਚੱਲਦੀ ਹੈ, ਦੇਹ ਛੱਡਣ ਤੋਂ ਬਾਅਦ ਵੀ ਨਾਲ ਰਹਿੰਦੀ। ਜੈ ਮਾਤ ਪਿਤਾ ਸੁਖਮੇਤ ਨਾ ਭਾਈ, ਮਨ ਮੋਹਾ ਨਾਮ ਤੇਰੇ ਸੰਗ ਸਹਾਈ। ਉੱਥੇ ਜ਼ਰੂਰ ਨਾਲ ਜਾਂਦਾ, ਕਿਉਂਕਿ ਇੱਥੇ ਅਸੀਂ ਇਕੱਲੀ ਇਹ ਕੌਮਨਿਸਟ ਵਿਚਾਰਧਾਰਾ ਨਾਲ ਨਹੀਂ ਸਹਿਮਤ ਹੋ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਸਾਨੂੰ ਚੱਲਣਾ ਪੈ, ਸ਼ਬਦ ਅੱਗੇ ਜਾਂਦਾ ਹੈ, ਕੋਈ ਸ਼ੱਕ ਨਹੀਂ। ਜੇ ਸਿਮਰਤ ਸਭ ਕਿਲਵਿਖ ਨਸ ਹੈ, ਪਿਤਰੀ ਹੋਏ ਕੁਧਾਰੋ, ਸਾਫ ਲਿਖਿਆ ਗੁਰੂ ਅਰਜਨ ਦੇਵ ਜੀ ਨੇ। ਸਿਮਰਨ ਕਰਨ ਨਾਲ ਬੰਦੇ ਦਾ ਆਪਣਾ ਆਪ ਵੀ ਸ਼ੁੱਧ ਹੁੰਦਾ ਹੈ, ਤੇ ਜੇ ਉਹ ਕਿਸੇ ਵਾਸਤੇ, ਆਪਣੇ ਪਿਆਰੇ ਵਾਸਤੇ ਜਿਹੜਾ ਗੁਜ਼ਰ ਗਿਆ ਉਹਦੇ ਵਾਸਤੇ ਕਰਦਾ, ਤੇ ਉਹ ਸ਼ਬਦ ਉਹਦੇ ਤੇ ਵੀ ਅਸਰ ਕਰਦਾ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ। ਪਰ ਜਦੋਂ ਇਹ ਚੀਜ਼ਾਂ ਪਖੰਡ ਰੂਪ ਧਾਰਨ ਕਰ ਜਾਂਦੀਆਂ ਨੇ, ਵੀ ਚਲੋ ਹੁਣ ਪਖੰਡ ਪਾਠ ਕਰਾਉਣਾ ਪੈਣਾ, ਸਦਕੇ ਲਿਆਓ ਗ੍ਰੰਥੀਆਂ ਨੂੰ, ਕਰੋ ਪਾਠ, ਨਿਬੇੜੋ ਕੰਮ ਕਿਸੇ ਤਰ੍ਹਾਂ, ਉਹ ਵਿਚਾਰੇ ਆਪ ਹੀ ਤੁਰੇ ਫਿਰਦੇ ਨੇ, ਆਪ ਹੀ ਉਹ ਲੰਗਰ ਬਣਾਉਂਦੇ ਨੇ, ਉਹਨਾਂ ਨੂੰ ਕੁਛ ਤਾਂ ਹੈ ਕੋਈ ਨਹੀਂ, ਉਸ ਹਾਲਤ ਵਿੱਚ ਕੋਈ ਪਾਠ ਲਾਭ ਨਹੀਂ ਦਿੰਦਾ। ਜੇ ਉਹਨੂੰ ਠੀਕ ਤਰੀਕੇ ਨਾਲ ਕਰਾਇਆ ਜਾਏ, ਭਾਵਨਾ ਨਾਲ, ਸ਼ਰਧਾ ਨਾਲ, ਕਰਾਉਣ ਵਾਲੇ ਆਪ ਵੀ ਸੁਣਨ, ਉਹਨੇ ਦਿਨ ਮਰਿਆਦਾ ਵਿੱਚ ਰਹਿਣ ਪੂਰੀ ਤਰ੍ਹਾਂ, ਫਿਰ ਉਹ ਸਭ ਕੁਝ ਪ੍ਰਵਾਨ ਹੋ ਜਾਂਦਾ ਹੈ। ਇੱਥੇ ਗੁਰੂ ਸਾਹਿਬ ਕਰ ਰਹੇ ਨੇ ਪਖੰਡ ਦਾ ਖੰਡਨ, ਜਿਹੜੇ ਕੰਮ ਅਸੀਂ ਕਿਸੇ ਬਿਨਾਂ ਤਰੀਕੇ ਤੋਂ ਕਰਨੇ ਆ। ਇਸ ਲਈ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਅੱਗੇ ਵਸਤ ਸਜਾਣੀਐ ਪਿਤਰੀ ਚੋਰ ਕਰੇ, ਉਹਦੇ ਪਿੱਤਰਾਂ ਨੂੰ ਚੋਰ ਕਰ ਦਿੰਦਾ। ਫਿਰ ਕਹਿੰਦੇ, ਵੱਡੀਐ ਹੱਥ ਦਲਾਲ ਕੇ ਮੁਸਫੀ ਇਹ ਕਰੇ। ਇਹ ਦਲਾਲ ਦੇ ਅਰਥ ਨੇ ਉਹ ਪੰਡਿਤ ਜਿਹਨੇ ਇਹ ਕਿਹਾ ਵੀ ਤੁਸੀਂ ਮੈਨੂੰ ਦਿਓ ਤੇ ਮੈਂ ਅੱਗੇ ਭੇਜ ਦਿਆਂ, ਮੈਂ ਅੱਗੇ ਪਹੁੰਚਾ ਦਿਆਂਗਾ। ਉਹਦੇ ਵੀ ਕਹਿੰਦੇ ਹੱਥ ਵੱਡੇ ਜਾਣਗੇ, ਝੂਠੇ ਦਲਾਲ ਦੇ, ਜਿਹੜਾ ਵਿੱਚ ਦਲਾਲੀ ਕਰ ਰਿਹਾ, ਝੂਠ ਬੋਲ ਰਿਹਾ, ਵੀ ਤੂੰ ਇਸ ਤਰ੍ਹਾਂ ਦੀ ਮੁਸ਼ਕਿਲ ਕਰਨਾ, ਉਹਨੂੰ ਵੀ ਇਹ ਸਜ਼ਾ ਮਿਲੇਗੀ ਵੀ ਤੂੰ ਸੰਸਾਰ ਵਿੱਚ ਝੂਠ ਬੋਲਿਆ। ਜਿਹੜਾ ਧਾਰਮਿਕ ਮਨੁੱਖ ਧਰਮ ਦੀ ਆੜ ਲੈ ਕੇ, ਧਰਮ ਦਾ ਸਹਾਰਾ ਲੈ ਕੇ ਲੋਕਾਂ ਨੂੰ ਭਰਮਾਉਂਦਾ ਹੈ, ਤੇ ਅਸੀਂ ਭਰਮਾਉਣ ਵਾਲਿਆਂ ਤੋਂ ਬਹੁਤੇ ਖੁਸ਼ ਵੀ ਰਹਿੰਦੇ ਹਾਂ। ਜੇ ਕੋਈ ਸਿੱਧੀ ਗੱਲ ਕਰੇ ਨਾ ਗੁਰਬਾਣੀ ਦੀ, ਲੋਕ ਨੇ ਇਸ ਤਰ੍ਹਾਂ ਸਿੱਧੇ ਰਾਹ ਤੇ ਸਿੱਧੇ ਹੋਣਗੇ। ਤੁਸੀਂ ਵੇਖੋਗੇ, ਜੇ ਕੋਲਪੁਰ ਦੱਸਦਾ ਵੀ ਇਧਰ ਨੂੰ ਜਾਓ, ਇਹ ਕਰੋ, ਕੋਈ ਨਾ ਕੋਈ ਛਿਪਕਲੀ ਮਾਰ ਕੇ ਲਿਆਓ, ਕੋਈ ਕੁੱਤੇ ਦੀ ਪੂੰਛ ਦਾ ਵਾਲ ਲੈ ਕੇ ਆਓ, ਬੜੇ ਲੋਕ ਇਕੱਠੇ ਹੋਣਗੇ। ਜੇ ਸੱਚ ਦੀ ਗੱਲ ਹੋਵੇਗੀ ਕਿਤੇ ਵੀ, ਆਹ ਜੀਵਨ ਹੈ, ਤੁਸੀਂ ਇਹਦੇ ਉੱਤੇ ਤੁਰੋ, ਉੱਥੇ ਕੋਈ ਲੋਕ ਬਹੁਤੇ ਇਕੱਠੇ ਨਹੀਂ ਹੋਣਗੇ। ਯਾਨੀ ਕਿ ਧਰਮ ਦੇ ਮਾਮਲੇ ਤੇ ਵੀ ਅਸੀਂ ਉੱਥੇ ਭੀੜ ਮੇਲਾ ਬਣਾਉਂਦੇ ਹਾਂ, ਜਿੱਥੇ ਸਾਡੇ ਲੋਭ ਨੂੰ ਵੱਡਾ ਕੀਤਾ ਜਾਏ ਤੇ ਕਰਨਾ ਕੁਝ ਨਾ ਪਵੇ ਸਾਨੂੰ, ਕੋਈ ਨਾ ਕੋਈ ਇਸ ਤਰ੍ਹਾਂ ਦੇ ਉਪਾਅ ਦੱਸ ਦਿੱਤੇ ਜਾਣ, ਇਹ ਚੀਜ਼ਾਂ ਸਾਨੂੰ ਕਹਿ ਦਿੱਤੀਆਂ ਜਾਣ, ਉੱਥੇ ਅਸੀਂ ਇਹ ਕੰਮ ਕਰਾਂਗੇ। ਪਰ ਜਿੱਥੇ ਪੂਰੇ ਪੂਰੇ ਸੱਚ ਦੀ ਗੱਲ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਿੱਖਿਆ ਦੇ ਨਾਲ ਸੱਚ ਨਾਲ ਜੋੜਿਆ ਜਾਂਦਾ ਹੈ, ਉੱਥੇ ਵਿਰਲੇ ਭਾਗਾਂ ਵਾਲੇ ਮਨੁੱਖ ਆਪਣਾ ਆਪ ਸੌਂਪਦੇ ਨੇ। ਇਸ ਕਰਕੇ ਕਹਿੰਦੇ, ਉਹ ਧਾਰਮਿਕ ਆਗੂ ਉਹਨਾਂ ਦੇ ਹੱਥ ਵੱਢੇ ਜਾਂਦੇ ਨੇ, ਜਿਹੜੇ ਸੰਸਾਰ ਅੱਗੇ ਝੂਠ ਬੋਲ ਕੇ ਸਹਾਰਾ ਲੈ ਕੇ ਲੋਕਾਂ ਨੂੰ ਠੱਗਦੇ ਨੇ। ਅਸਲ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ, ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੈ ਦੇ। ਅੱਗੇ ਉਹ ਹੀ ਮਿਲਦਾ ਹੈ ਜੋ ਜੀਵਨ ਵਿੱਚ ਕਮਾਇਆ ਅਸੀਂ, ਉਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਇਸ ਕਰਕੇ ਸਾਨੂੰ ਤਿੰਨ ਤਰ੍ਹਾਂ ਦੇ ਨਾਲ ਸ਼ੁੱਧ ਜੀਵਨ ਕਮਾਉਣਾ ਚਾਹੀਦਾ। ਸਰੀਰਕ ਤੌਰ ਤੇ ਕਰਮ ਸ਼ੁੱਧ ਕਰਨੇ, ਸਰੀਰ ਦੁਆਰਾ ਸੇਵਾ ਕਰਨੀ, ਤੇ ਮਨ ਦੁਆਰਾ ਕਿਸੇ ਦਾ ਭਲਾ ਸੋਚਣਾ, ਸਰਬੱਤ ਦਾ ਭਲਾ ਮੰਗਣਾ, ਇਹ ਮਨ ਦੀ ਕਮਾਈ ਹੈ। ਸਰੀਰ ਦੀ ਕਮਾਈ ਸੇਵਾ ਕਰਨੀ, ਮਨ ਦੁਆਰਾ ਦੂਜੇ ਦਾ ਭਲਾ ਮੰਗਣਾ, ਯਥਾ ਯੋਗ ਭਲਾ ਕਰਨਾ, ਤੇ ਤੀਸਰੇ ਨੰਬਰ ਤੇ ਹੈ ਨਾਮ ਦੀ ਦੁਨੀਆ, ਜਿਹੜੀ ਸਾਡੇ ਹਿਰਦੇ ਨਾਲ ਸੰਬੰਧਿਤ, ਸਾਡੀ ਆਤਮਾ ਨਾਲ ਸੰਬੰਧਿਤ ਹੈ। ਇਹ ਤਿੰਨ ਤਰ੍ਹਾਂ ਦਾ ਖਜ਼ਾਨਾ ਸਾਡੀ ਜ਼ਿੰਦਗੀ ਵਿੱਚ ਜਦੋਂ ਇਕੱਠਾ ਹੋ ਜਾਏਗਾ, ਫਿਰ ਇਹ ਸ਼ਬਦ ਵਰਤੇ ਜਾ ਸਕਣਗੇ ਕਿ ਜਿਨ੍ਹੇ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹ ਸ਼ਾਹ ਬਣ ਜਾਂਦੇ ਨੇ, ਉਹ ਆਪ ਵੀ ਅਮੀਰ ਨੇ, ਉਹਨਾਂ ਦੇ ਕੋਲ ਐਸਾ ਧਨ ਹੈ ਜਿਹਦੇ ਨਾਲ ਦੂਜਿਆਂ ਦੇ ਵੀ ਉਹ ਅਮਦਾਦ ਕਰ ਸਕਦੇ ਨੇ। ਸੋ ਐਸੇ ਨਾਮ ਤੁਹਾਨੂੰ ਜ਼ਿੰਦਗੀ ਵਿੱਚ ਕਮਾਉਣਾ ਚਾਹੀਦਾ। ਆਓ ਇੱਕ ਦੋ ਮਿੰਟ ਵਾਸਤੇ ਇਹ ਕਰੀਏ, ਗੁਰੂ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ। ਸਾਰਿਆਂ ਨੇ ਮਨ ਜੋੜ ਕੇ ਬੋਲਣਾ ਹੈ, ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ